श्री वाहिगुरु साहिब जी। एक ओंकार सतनाम कर्ता पुरख निरभउ निर्वैर अकाल मूरत अजूनी सह भंग गुरप्रसाद जप आद सच युग आद सच है भी सच नानक होसी भी सच एक अदुती गुरु नानक देव ओंकार गुर अंग देवा सतनाम गुर अमर प्यारे करता राम दास गुर बारे पुरख श्री अर्जन सुखदानी निरपो हर गोबिंद गुण खाने निर्वैर गुरु है श्री हर राय अकाल मूरत हर कृष्ण त्याए अजूनी तेग बहादुर राय सह भंग गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना। श्री गुरु शब्द कमाए जिन जीते पंच विकार तिन संतन को बंदन सिर चरणन पर धार मुख उचरे शास्त्र खट पिंग गिरन चढ़ जाए अंध लखै बदरो सुने जो काल कृपा कराई कहां बुद्ध प्रभु तुच्छ हमारी वरण सकै महिमा जो तिहारी हम न सकत कर सिफत तुम्हारी आप ले हो तुम कथा सुधारी सो कहो टल गुरु सेवी एहनिस सहज सुहाए दर्शन परस ऐ गुरु कै जन्म मरण दुख जाए दर्शन परस ऐ गुरु कै जन्म मरण दुख जाए
सतनाम श्री वाहिगुरु साहिब जी। लोक वेद सुन आखदा सुन सुन ज्ञानी ज्ञान बखाने सुरग लोक सुन मात लोक सुन सुन सात पताल न जाने भूत भविख न वर्तमान आज मद अंत हुई हैरान उत्तम मध्यम नीच होए समझ न सकन चोज बिडाने रजगुण तम गुण आखी है सतगुण सुन आखाण बखाने मन वच कर्म से भरम दे साध संगत सतगुर न संजाने पकड़ हिंदू मुसलमान मन वच कर्म से भरम दे साध संगत सतगुर न संजाने पकड़ हिंदू मुसलमान लोक वेद सुन आखदा सुन सुन ज्ञानी ज्ञान बखाने
वाहिगुरु जी का खालसा वाहिगुरु जी की फतेह। परम सत्कार योग गुरु स्वरूप गुरु खालसा सतसंग जीओ आप सरबत माई भाई दोपहर दे सजे हुए सुंदर दीवान विच पहुंचे हो गुरु के दरबार गुरु साहब जी का ग्यारहवां स्वरूप गुरु नानक साहब जी का बाणी गुरु गुरु है बाणी विच बाणी अमृत सारे दूसरा गुरु सिखां दे अंदर भी सतगुरु जी आप वरत रहे ਇਸ ਕਰਕੇ ਸਤਸੰਗਤ ਦਾ ਬਹੁਤਾ ਵੱਡਾ ਮਹੱਤਵ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਗੁਰੂ ਸਾਹਿਬ ਵਰਤ ਰਹੇ ਹਨ ਔਰ ਗੁਰਸਿੱਖਾਂ ਦੇ ਅੰਦਰ ਵੀ ਵਰਤ ਰਹੇ। ਗੁਰਸਿੱਖਾਂ ਅੰਦਰ ਸਤਿਗੁਰੂ ਵਰਤ ਹੈ, ਗੁਰਸਿੱਖਾਂ ਦੇ ਅੰਦਰ ਵੀ ਔਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵੀ ਅਤੇ ਸਤਸੰਗਤ ਦੇ ਅੰਦਰ ਵਿਸ਼ੇਸ਼ ਕਰਕੇ ਵਿੱਚ ਸੰਗਤ ਹਰ ਪ੍ਰਭ ਵਰਤਦਾ। ਸੰਗਤ ਦੇ ਅੰਦਰ ਵਿਸ਼ੇਸ਼ ਕਰਕੇ ਪਰਮੇਸ਼ਰ ਦਾ ਵਾਸਾ ਹੈ। ਬੇਸ਼ੱਕ ਪਰਮੇਸ਼ਰ ਸਾਨੂੰ ਇਹਨਾਂ ਨੇਤਰਾਂ ਦੁਆਰਾ ਦਿਸਦਾ ਨਹੀਂ, ਉਹ ਸਾਡੇ ਨੇਤਰਾਂ ਦਾ ਕਸੂਰ ਹੋ ਸਕਦਾ ਹੈ ਕਿ ਨੇਤਰਾਂ ਦੇ ਵਿੱਚ ਕੁਝ ਐਸੀ ਮੈਲ ਹੈ ਜਿਹੜੀ ਅਜੇ ਪਰਮੇਸ਼ਰ ਦੇ ਦਰਸ਼ਨ ਕਰਨ ਯੋਗ ਨਹੀਂ ਹੈ। ਜਿਹਨਾਂ ਨੂੰ ਉਹ ਬਿਆਨ ਅੱਖੜੀਆਂ ਮਿਲ ਜਾਣ, ਸੇ ਅੱਖੜੀਆਂ ਬਿਆਨ ਜਿਨੀ ਦਸਿੰਦੋ ਮਾਂ ਪਿਰੀ, ਉਹਨਾਂ ਨੂੰ ਸੰਗਤ ਦੇ ਵਿੱਚ ਵੀ ਪ੍ਰਤੱਖ ਰੂਪ ਹੋ ਕਰਕੇ ਦਿਸਦਾ ਹੈ। ਸੋ ਇਸ ਕਰਕੇ ਭਾਈ ਤਾਂ ਇਹ ਸਤਸੰਗਤ ਦਾ ਐਡਾ ਵੱਡਾ ਪ੍ਰਤਾਪ ਹੈ, ਜਿੱਥੇ ਆਪ ਜੀ ਹਰ ਰੋਜ਼ ਇਹ ਦੋ ਵੇਲੇ ਆਨੰਦ ਮਾਣਦੇ ਹੋ। ਸੋ ਆਓ ਲੜੀਵਾਰ ਕਥਾ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਜੋ 23ਵੀਂ ਵਾਰ ਹੈ, 23ਵੀਂ ਵਾਰ ਦੀ 16ਵੀਂ ਪੌੜੀ ਹੈ। ਇਸ ਪੌੜੀ ਦੇ ਅੰਦਰ ਵਿਸ਼ੇਸ਼ ਕਰਕੇ ਦੋ ਧਰਮਾਂ ਦੇ ਧਰਮੀ ਲੋਕਾਂ ਵੱਲ ਇਸ਼ਾਰਾ ਕੀਤਾ ਹੈ ਕਿ ਜਿਹੜਾ ਅਭਿਮਾਨ ਕਰਨ ਵਾਲੇ ਨੇ ਕਿ ਮੈਂ ਮੁਸਲਮਾਨ ਹਾਂ, ਵੀ ਕੇਵਲ ਖੁਦਾ ਦੇ ਦਰ ਮੁਸਲਮਾਨ ਹੀ ਬਣ ਸਕਦੇ ਹੈ, ਦੂਸਰੇ ਕਾਫਰ ਲੋਕ ਹਨ, ਬੇਹਸ਼ਤਾਂ ਵਿੱਚ ਕੇਵਲ ਮੁਸਲਮਾਨ ਜਾਏਗਾ, ਕਾਫਰ ਲੋਕ ਦੋਜ਼ਖਾਂ ਵਿੱਚ ਸੜਨਗੇ। ਐਸਾ ਅਭਿਮਾਨ ਕਰਨ ਵਾਲੇ ਮੁਸਲਮਾਨ ਨੂੰ ਵੀ ਉਹਦੇ ਅਭਿਮਾਨ ਨੂੰ ਫਜ਼ੂਲ ਦੱਸਿਆ, ਬੇਅਰਥ ਹੈ। ਜੋ ਹਿੰਦੂ ਪਣੇ ਦਾ ਅਭਿਮਾਨ ਕਰਦਾ ਹੈ ਕਿ ਸਾਡਾ ਹੀ ਧਰਮ ਸਾਰਿਆਂ ਤੋਂ ਵੱਡਾ ਹੈ, ਅਤੇ ਦੂਸਰੇ ਧਰਮ ਜਿਹੜੇ ਨੇ ਉਹ ਸਾਤੋਂ ਨਿਊਣ ਹਨ, ਸਾਰਿਆਂ ਦਾ ਮੁੱਢ ਹਿੰਦੂ ਧਰਮ ਹੈ, ਐਸਾ ਅਭਿਮਾਨ ਕਰਨ ਵਾਲੇ ਹਿੰਦੂ ਨੂੰ ਵੀ ਮਹਾਰੇ ਕਹਿੰਦੇ ਤੂੰ ਵੀ ਫੱਕੜ ਹੈ, ਤੇਰਾ ਅਭਿਮਾਨ ਵੀ ਫਜ਼ੂਲ ਹੀ ਹੈ। ਗੁਰਮਤ ਦੇ ਵਿਚਾਰਧਾਰਾ ਨੂੰ ਭਾਈ ਸਾਹਿਬ ਜੀ ਇੱਕ ਤਾਂ ਇਹ ਗੱਲ ਪ੍ਰਗਟ ਕਰਨਗੇ ਇਸ ਪੌੜੀ ਵਿੱਚ, ਦੂਸਰਾ ਜਿਹੜਾ ਵੇਦਾਂ ਨੂੰ ਪੜ੍ਹ ਸੁਣ ਕੇ ਜਾਂ ਕੁਝ ਵਿਦਵਾਨਾਂ ਦੇ ਲੋਕਾਂ ਕੋਲੋਂ ਕੁਝ ਗੱਲਾਂ ਸੁਣ ਸੁਣਾ ਕੇ ਅਤੇ ਅੱਗੇ ਲੋਕਾਂ ਨੂੰ ਸੁਣਾ ਰਹੇ ਹੈ ਅਤੇ ਆਪ ਅਮਲ ਨਹੀਂ ਕਰਦੇ, ਪਰਮੇਸ਼ਰ ਦੇ ਦਰ ਦਾ ਉਹਨਾਂ ਨੂੰ ਪਤਾ ਨਹੀਂ ਚੱਲਿਆ, ਪਰਮਾਤਮਾ ਦਾ ਭੇਤ ਚਾਹੇ ਸਵਰਗ ਲੋਕ ਦੇ ਦੇਵਤੇ ਨੇ, ਚਾਹੇ ਮਾਤ ਲੋਕ ਦੇ ਨਰ ਹਨ, ਚਾਹੇ ਪਤਾਲ ਲੋਕ ਦੇ ਦੈਤ ਹਨ, ਕਿਸੇ ਨੇ ਨਹੀਂ ਪਾਇਆ। ਭੂਤ ਭਵਿੱਖ ਵਰਤਮਾਨ ਸਮੇਂ ਦੇ ਨਿਰੋਧਾਂਤ ਨਹੀਂ ਕਿਸੇ ਨੇ ਪਾਇਆ, ਉੱਤਮ ਮੱਧਮ ਨੀਚ ਲੋਕਾਂ ਨੇ ਨਹੀਂ ਪਾਇਆ, ਅਤੇ ਫਿਰ ਰਾਜਗੁਣ ਸਤਗੁਣ ਤਮਗੁਣ ਤਿੰਨ ਪ੍ਰਕਾਰ ਦੀ ਬੇਨਤੀ ਬਿਰਤੀ ਹੈ, ਅਤੇ ਸੁਣ ਕਰਕੇ ਅਖਿਆਨਾਂ ਨੂੰ ਆਖ ਰਹੇ ਹਨ, ਮਨ ਵਚ ਕਰਮ ਕਰਕੇ ਸਾਰੇ ਭਰਮ ਦੇ ਫਿਰਦੇ ਹੈ, ਸਤਸੰਗਤ ਤੋਂ ਬਿਨਾਂ ਉਧਾਰ ਨਹੀਂ ਹੋ ਸਕਦਾ। ਇਸ ਪੌੜੀ ਦਾ ਸਮੁੱਚਾ ਸੰਖੇਪ ਭਾਵ ਜੋ ਆਪ ਜੀ ਨੇ ਵਾਰਤਕ ਰੂਪ ਦੇ ਅੰਦਰ ਸੁਣਿਆ, ਸੋ ਜਿਸ ਪ੍ਰਕਾਰ ਹੁਣ ਭਾਈ ਗੁਰਦਾਸ ਸਾਹਿਬ ਕਿਰਪਾ ਕਰ ਰਹੇ ਹੈ ਤੇ ਆਪ ਜੀ ਸਰਵਣ ਕਰੋ ਜੀ।
ਸ੍ਰੀ ਵਾਹਿਗੁਰੂ ਜੀ। ਲੋਕ ਵੇਦ ਸੁਣ ਆਖਦਾ, ਸੁਣ ਸੁਣ ਗਿਆਨੀ ਗਿਆਨ ਵਖਾਣੈ।
ਤੇ ਲੋਕ ਤੋਂ ਭਾਵ ਜਿਹੜੇ ਬੁੱਧੀਵਾਨ ਲੋਕ ਜਿਨ੍ਹਾਂ ਨੂੰ ਸਮਾਜ ਵਿੱਚ ਸਿਆਣੇ ਕਿਹਾ ਜਾਂਦਾ, ਅਕਲ ਵਾਲਾ ਗੱਲ ਹੈ ਜੀ, ਇਹ ਬੜੀ ਅਕਲ ਵਾਲੀ ਗੱਲ ਕਰਦਾ, ਬੁੱਧੀਵਾਨ ਹੈ, ਵਿਚਾਰਵਾਨ ਹੈ। ਅਤੇ ਦੂਸਰਾ ਹੈ, ਚਾਰ ਵੇਦ ਹਨ, ਸ਼ਾਮ ਵੇਦ, ਰਿਗ ਵੇਦ, ਜੁਜ਼ਰ ਵੇਦ, ਅਥਰਵਣ ਵੇਦ। ਅਤੇ ਇਹਨਾਂ ਵੇਦਾਂ ਤੋਂ, ਵੇਦਾਂ ਦੀ ਸਿੱਖਿਆ ਸੁਣ ਸੁਣ ਕੇ ਜਾਂ ਬੁੱਧੀਵਾਨ ਲੋਕਾਂ ਦੇ ਕੋਲੋਂ ਸੁਣ ਸੁਣਾ ਕਰਕੇ ਅਤੇ ਸੰਸਾਰ ਦੇ ਅੰਦਰ ਆਪਣਾ ਗਿਆਨ ਘੋਟਦਾ ਹੈ। ਅਤੇ ਅਸਬਾ ਵਿਦਵਾਨਾਂ ਤੋਂ ਅੱਗੇ ਵਿਦਵਾਨ ਪੈਦਾ ਹੋ ਜਾਂਦੇ ਹੈ, ਵੇਦਾਂ ਦੇ ਵਕਤੇ ਨੇ ਜਿਹੜੇ, ਉਹਨਾਂ ਦੇ ਕੋਲੋਂ ਅੱਗੇ ਗਿਆਨ ਸਿੱਖ ਕੇ ਅਤੇ ਐਵੇਂ ਫੋਕਾ ਗਿਆਨ ਤਾਂ ਘੋਟਦੇ ਫਿਰਦੇ ਹੈ, ਕਮਾਈ ਜੋ ਨਹੀਂ ਕਰਦੇ ਉਹ ਪ੍ਰਵਾਨ ਨਹੀਂ ਹੁੰਦੇ ਹਨ। ਸੁਣ ਸੁਣ ਗਿਆਨੀ ਗਿਆਨ ਵਖਾਉਣਾ, ਉਹਦਾ ਵਖਿਆਨ ਕਰਨਾ ਢੰਗ ਤਰੀਕਾ ਹੈ, ਸਿੱਖ ਲਿਆ, ਇਹ ਸਿੱਖ ਕੇ ਅੱਗੇ ਜਿਵੇਂ ਬਾਕੀ ਦੇ ਕਿੱਤੇ ਨੇ, ਤਕਨੀਕ ਹੈ, ਸਿੱਖ ਲਿਆ, ਇਹ ਵੀ ਕਿੱਤਾ, ਕੋਈ ਬਹੁਤ ਵੱਡੀ ਬਾਤ ਨਹੀਂ। ਜਾਣੀ ਕਹਿਣ ਤੋਂ ਭਾਵ, ਭਾਈ ਗੁਰਦਾਸ ਜੀ ਕਹਿੰਦੇ ਕਮਾਈ ਤੋਂ ਬਿਨਾਂ ਸਾਰਾ ਕੁਛ ਫੋਕਾ ਹੀ। ਉਹਨਾਂ ਗਿਆਨੀਆਂ ਦਾ ਗਿਆਨ ਫੋਕਾ ਹੈ ਜਿਹੜੇ ਨਾ ਤਾਂ ਨਿਸ਼ਚਾ ਹੈ ਗੁਰੂ ਗ੍ਰੰਥ ਸਾਹਿਬ 'ਤੇ ਨਾ ਹੀ ਸ਼ਬਦ ਦੀ ਕਮਾਈ ਹੈ। ਸੁਖਮਣੀ ਸਾਹਿਬ ਦੇ ਅੰਦਰ ਸਤਿਗੁਰਾਂ ਨੇ ਪਾਵਨ ਬਚਨ ਉਚਾਰਨ ਕੀਤੇ ਹੋਏ ਹੈ ਕਿ ਕਿਸ ਦੀ ਸਿੱਖਿਆ ਦੇ ਨਾਲ ਸੰਸਾਰ ਦਾ ਭਲਾ ਹੁੰਦਾ ਹੈ। ਸਿੱਖਿਆ ਦੇਣ ਵਾਲਿਆਂ ਦਾ ਤਾਂ ਕੋਈ ਘਾਟਾ ਨਹੀਂ ਹੈ, ਅੱਜ ਘਾਟਾ ਕਿਸ ਗੱਲ ਦਾ ਹੈ, ਉਹ ਗੁਰਬਾਣੀ ਦੇ ਅੰਦਰ ਪ੍ਰਗਟ ਕੀਤੀ ਹੈ ਬਾਤ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਨਹੀਂ ਵਸਿਆ, ਜਿਹਦੀ ਰਸਨਾ 'ਤੇ ਨਹੀਂ ਵਸਿਆ, ਹਿਰਦੇ 'ਚ ਵੀ ਕੀ ਵਸੇਗਾ। ਜਿਹਦੇ ਰਸਨਾ 'ਤੇ ਵਸਿਆ, ਹਿਰਦੇ ਵਿੱਚ ਵਸਿਆ ਹੈ, ਅਤੇ ਉਹਦੀ ਸਿੱਖਿਆ ਦੇ ਨਾਲ ਸੰਸਾਰ ਦਾ ਭਲਾ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਨੇ ਪਾਵਨ ਬਚਨ ਕਹੇ ਹੈ, ਜਿਸ ਕੇ ਅੰਤਰ ਵਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ। ਇਹਦਾ ਮਤਲਬ ਸਿੱਖਿਆ ਤਾਂ ਹੋਰ ਵੀ ਦੇ ਸਕਦੇ ਆ, ਪਰ ਉਹਦੇ ਵਿੱਚ ਸੁਣਨ ਵਾਲਾ ਤਰੇਗਾ ਨਹੀਂ, ਕਿਉਂਕਿ ਰਾਗ ਦਵੈਸ਼ ਦੇ ਬੰਧਨ ਬੰਧੇ ਹੋਏ ਨੇ, ਕਮਾਈ ਹੈ ਨਹੀਂ। ਸੋ ਇਸ ਕਰਕੇ ਜਿਹੜਾ ਆਪ ਬੰਨਿਆ ਹੋਇਆ ਹੈ ਉਹ ਦੂਸਰੇ ਨੂੰ ਛੁਡਾ ਨਹੀਂ ਸਕਦਾ। ਜਿਹੜਾ ਪਾਣੀ ਵਿੱਚ ਆਪ ਹੀ ਰੁੜਿਆ ਜਾ ਸਕਦਾ, ਕਿਸੇ ਨੂੰ ਕੀ ਤਾਰੇਗਾ ਉਹ। ਜੋ ਆਪ ਡੁੱਬੇ ਤੁਮ ਕਹਾਂ ਤਾਰਨ ਹਾਰ। ਤੋ ਇਸ ਕਰਕੇ ਭਾਈ ਗੁਰਦਾਸ ਸਾਹਿਬ ਜੀ ਉਸ ਦਾ ਖੰਡਨ ਕਰਦੇ ਹੈ, ਇਹ ਗੁਰਮਤ ਦਾ ਜਿਹੜਾ ਸਿਧਾਂਤ ਹੈ ਉਹਨੂੰ ਵੀ ਪ੍ਰਗਟ ਕਰਦੇ। ਭਾਈ ਸਾਹਿਬ ਜੀ ਫੁਰਮਾਨ ਕਰਦੇ ਹੈ ਔਰ ਗੁਰਬਾਣੀ ਦੇ ਵਿੱਚ ਇਹ ਸਿਧਾਂਤ ਜਿਹੜਾ ਆਇਆ ਉਸੇ ਦੁਆਲੇ ਭਾਈ ਸਾਹਿਬ ਜੀ ਦੀ ਰਚਨਾ ਦਾ ਸਿਧਾਂਤ ਘੁੰਮ ਰਿਹਾ ਹੈ। ਗੁਰੂ ਸਾਹਿਬ ਦਾ ਹੁਕਮ ਕੀ ਹੈ ਸਾਨੂੰ, ਵੀ ਪਹਿਲੀ ਤਾਂ ਗੱਲ ਹੈ ਵੀ ਤੂੰ ਮੇਰਾ ਸਿੱਖ ਪੁੱਤਰ ਹੈ, ਇਸ ਅਭਿਮਾਨ ਦੇ ਵਿੱਚ ਹੀ ਨਾ ਆਈ ਵੀ ਮੈਂ ਸਿੱਖਿਆ ਦੇ ਰਿਹਾ, ਪਹਿਲੀ ਤਾਂ ਗੱਲ ਹੀ ਇਹ ਹੈ। ਤੂੰ ਐਸਾ ਸਮਝਣਾ ਹੈ ਕਿ ਸ਼ਬਦ ਸਿੱਖਿਆ ਦੇ ਰਿਹਾ, ਗੁਰੂ ਸਾਹਿਬ ਦਾ ਇਤਿਹਾਸ ਹੈ ਉਹ ਸਾਨੂੰ ਸਿੱਖਿਆ ਦੇ ਰਹੀ ਹੈ, ਗੁਰਬਾਣੀ ਸਿੱਖਿਆ ਦੇ ਰਹੀ ਹੈ, ਭਾਈ ਗੁਰਦਾਸ ਜੀ ਸਿੱਖਿਆ ਦੇ ਰਹੇ ਨੇ। ਵੀ ਫਰਕ ਸਿਰਫ ਇਤਨਾ ਹੀ ਹੈ ਵੀ ਮੈਂ ਉਹ ਸਿੱਖਿਆ ਨੂੰ ਉਚਾਰਨ ਕਰਕੇ ਸਿੱਖਿਆ ਲੈ ਰਿਹਾ ਹਾਂ, ਸਰੋਤਾ ਜਨ ਸੁਣ ਕਰਕੇ ਹੈ। ਤੂੰ ਵੀ ਇਹਨਾਂ ਸਰੋਤਿਆਂ ਦੇ ਵਿੱਚ ਇੱਕ ਸਰੋਤਾ, ਪਰ ਸਿਰਫ ਇੰਨਾ ਕੁ ਫਰਕ ਹੈ ਵੀ ਤੈਨੂੰ ਉਚਾਰਨ ਕਰਕੇ ਵਕਤਾ ਕਿਹਾ ਜਾਂਦਾ ਹੈ, ਪਰ ਜੇ ਤੂੰ ਆਪਣੇ ਵਕਤਾਪਣ ਦਾ ਅਭਿਮਾਨ ਕਰੇਗਾ ਫਿਰ ਤੂੰ ਘਾਟੇ ਵਿੱਚ ਰਹੇਗਾ, ਸੁਣਨ ਵਾਲੇ ਨਹੀਂ। ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਪਹਿਲਾਂ ਸਿੱਖਿਆ ਆਪਣੇ ਮਨ ਨੂੰ ਦੇ, ਪਾਛੇ ਅਵਰ ਜਾਵ ਹੈ। ਇੱਕ ਆਮ ਕਹਾਣੀ ਪ੍ਰਚਲਿਤ ਹੈ, ਕੁਛ ਲੇਖਕਾਂ ਨੇ ਬਾਬੇ ਫਰੀਦ ਸਾਹਿਬ ਦੀ ਕਹੀ ਹੈ ਅਤੇ ਕੁਛ ਨੇ ਕਿਸੇ ਮਹਾਤਮਾ ਐਸਾ ਲਿਖਿਆ। ਇੱਕ ਬੀਬੀ ਜਿਹਦੇ ਬੱਚੇ ਦੇ ਜਿਸਮ ਦੇ ਉੱਤੇ ਬਹੁਤ ਸਾਰੇ ਚਮੜੀ ਦਾ ਰੋਗ ਹੋ ਗਿਆ, ਚਮੜੀ ਦੇ ਰੋਗ ਕਈ ਕਿਸਮ ਦੇ ਨੇ, ਅਤੇ ਜਿਹਨੂੰ ਲੋਕ ਕਹਿੰਦੇ ਆ ਜੀ ਮਾਈ ਨਿਕਲੀ ਹੈ, ਅਤੇ ਮਾਈਆਂ ਵੀ ਦੋ ਬਣਾਈਆਂ ਹੋਈਆਂ, ਇੱਕ ਛੋਟੀ ਮਾਂ ਇੱਕ ਵੱਡੀ ਮਾਂ, ਵੱਡੀ ਮਾਈ ਨਿਕਲੀ ਹੈ ਛੋਟੀ ਮਾਈ ਨਿਕਲੀ। ਵੀ ਬਲਿਹਾਰ ਜਾਈਏ ਸਾਡੇ ਹਿੰਦੁਸਤਾਨੀ ਲੋਕਾਂ ਦੇ, ਇਹ ਬਿਮਾਰੀ ਦਾ ਵੀ ਸਤਿਕਾਰ ਕਰਦੇ ਆ, ਇਹ ਬਿਮਾਰੀ ਦੀ ਵੀ ਪੂਜਾ ਕਰਦੇ ਆ। ਹੋਰ ਤਾਂ ਦੇਵਤਿਆਂ ਦੀ ਪੂਜਾ ਕਰਨੀ ਕਰਨੀ ਹੈ, ਜਿਹਦੀ ਪੂਜਾ ਕਰੇ ਕੋਈ ਘਰੋਂ ਕਾਹਨੂੰ ਨਿਕਲੂਗਾ। ਉਹ ਕੁੱਤਾ ਪੀਰ ਪ੍ਰਾਹੁਣਾ ਮੰਨਦਿਆਂ ਨੂੰ ਇਹ ਖਾਂਦੇ ਨੇ, ਇਹ ਨਹੀਂ ਸਮਝਿਆ ਕਿ ਚਮੜੀ ਦਾ ਇਨਫੈਕਸ਼ਨ ਹੈ। ਦੋ ਇਹਦੀਆਂ ਕਿਸਮਾਂ ਨੇ, ਦੋਨਾਂ ਦੀ ਬਣਤਰ ਵੱਖਰੀ ਵੱਖਰੀ, ਅਤੇ ਮੈਨੂੰ ਇਹਦਾ ਆਪਣਾ ਨਿੱਜ ਦਾ ਤਜਰਬਾ ਵੀ ਹੈ। ਇਹ ਬਿਮਾਰੀ ਕਿਸੇ ਨੂੰ ਵੀ ਹੋ ਸਕਦੀ ਹੈ, ਅਤੇ ਜਦੋਂ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਹੈ ਤਾਂ ਉਸ ਬਿਮਾਰੀ ਦਾ ਨਾਮ ਰੱਖਿਆ ਹੋਇਆ ਵੱਡੀ ਮਾਤਾ, ਉਹਦੀ ਸਮਾਧ ਬਣਾ ਕੇ ਖੋਤੇ ਨੂੰ ਚਣੇ ਚਾਰਨੇ, ਅਖੇ ਜੀ ਇਹ ਮਾਤਾ ਦਾ ਵਾਹਨ ਹੈ, ਖੋਤੇ 'ਤੇ ਸਵਾਰੀ ਕਰਦੀ ਹੈ, ਅਤੇ ਫਿਰ ਉਹਦੀ ਪੂਜਾ ਕਰਨੀ, ਗਧੇ ਨੂੰ ਚਣੇ ਚਾਰਨੇ ਕਿ ਮਾਈ ਮਿਹਰਬਾਨ ਹੋ ਜਾਵੇ। ਵੀ ਜਾਂ ਤਾਂ ਉਹਨੂੰ ਮਾਈ ਨਾ ਕਹੋ, ਜਾਂ ਫਿਰ ਘਰੋਂ ਕਾਹਨੂੰ ਕੱਢਦੇ ਹੋ, ਮਾਵਾਂ ਨੂੰ ਤਾਂ ਘਰੇ ਰੱਖੀ ਦਾ ਹੁੰਦਾ, ਕਰੋ ਪੂਜਾ ਹੋਰ। ਪਰ ਸਾਧ ਸਿੰਘ ਜੀ ਇਹ ਇਨਫੈਕਸ਼ਨ ਹੈ, ਅਤੇ ਡਾਕਟਰਾਂ ਦੇ ਕੋਲ ਉਤਨੀ ਵਧੀਆ ਦਵਾਈ ਨਹੀਂ ਜਿੰਨੀ ਆਯੁਰਵੈਦਿਕ ਦੇ ਵਿੱਚ। ਜਿਹਨੂੰ ਜਨੇਊ ਕਹਿੰਦੇ ਨਿਕਲਿਆ ਉਹ ਵੀ ਬਿਮਾਰੀ ਹੈ, ਥੋੜ੍ਹਾ ਜਿਹਾ ਉਹਦੇ ਨਾਲੋਂ ਅੰਤਰ ਹੈ, ਬੜੀ ਭਿਆਨਕ ਹੈ। ਚਲੋ ਇੱਥੇ ਤਾਂ ਨਾ ਕੋਈ ਦਵਾਈ ਰੱਖ ਸਕਦੇ ਹੈ, ਨਾ ਇੱਥੇ ਕਾਨੂੰਨ ਕਿਸੇ ਨੂੰ ਦਵਾਈ ਦੇਣ ਦੇਗਾ, ਨਾ ਕਿਸੇ ਨੂੰ ਦੇਈਦੀ ਹੈ। ਇੱਥੇ ਬਹੁਤ ਖਤਰਨਾਕ ਹੈ ਕੰਮ ਕਿਸੇ ਨੂੰ ਦਵਾਈ ਦੇਣੀ, ਚਾਹੇ ਕੋਈ ਕਹੀਂ ਵੀ ਹੋਵੇ ਮੇਰੇ ਕੋਲ ਹੋਵੇ ਦਵਾਈ ਮੈਂ ਨਹੀਂ ਦਿੰਦਾ ਸੀ ਕਿਸੇ ਨੂੰ। ਉੱਧਰ ਹਰਿਆਣੇ ਦੇ ਵਿੱਚੋਂ ਇੱਕ ਗੁਰਮੁਖ ਆਇਆ, ਉਹਦੇ ਜਨੇਊ ਨਿਕਲਿਆ ਹੋਇਆ, ਬਜ਼ੁਰਗ ਬਹੁਤ ਤੜਫ ਹੈ, ਕਹਿੰਦਾ ਜੀ ਬਹੁਤ ਹੀ ਜ਼ਿਆਦਾ ਤੰਗ ਹੈ, ਜਿਸਮ ਦੇ ਵਿੱਚ ਬਰੀਕ ਇੱਕ ਕੀੜਾ ਪੈਦਾ ਹੁੰਦਾ ਚਮੜੀ ਦੇ ਵਿੱਚ ਵਿੱਚ ਵਿੱਚ, ਖਾਂਦਾ ਖਾਂਦਾ ਅੱਗੇ ਨੂੰ ਤੁਰੀ ਜਾਂਦਾ ਉਹ, ਜਿੰਨਾ ਚਿਰ ਉਹ ਕੀੜਾ ਨਾ ਵਰੇ ਉੱਨੀ ਦੇਰ ਤੱਕ ਉਹਦੀ ਤਕਲੀਫ ਬਹੁਤ ਰਹਿੰਦੀ। ਲਾਉਣ ਵਾਲੀ ਦਵਾਈ ਦੇ ਨਾਲ ਉਹ ਘੰਟੇ ਦੇ ਵਿੱਚ ਮਰੀਜ਼ ਨੂੰ ਪਤਾ ਲੱਗ ਜਾਂਦਾ ਵੀ ਮੇਰੀ ਬਿਮਾਰੀ ਕੰਟਰੋਲ ਹੋ ਗਈ, ਔਰ ਉੱਠ ਕੇ ਬੈਠਾ ਹੋ ਜਾ, ਕਿੱਡਾ ਹੀ ਜਨੇਊ ਨਿਕਲਿਆ ਹੋਵੇ। ਸੈਂਕੜੇ ਮਰੀਜ਼ ਠੀਕ ਹੋਏ ਹੈ ਜਿਹਦੇ ਮਾਈ ਨਿਕਲੀ ਹੈ, ਉਹ ਵੀ ਚਮੜੀ ਦਾ ਇਨਫੈਕਸ਼ਨ ਹੈ, ਦਵਾਈ ਲਾਈ ਠੀਕ ਹੋ ਜਾਂਦੀ ਹੈ। ਪਰ ਸਾਧ ਸਿੰਘ ਜੀ ਐਸੀ ਅੰਧ ਵਿਸ਼ਵਾਸੀ ਨੇ, ਪਤਾ ਨਹੀਂ ਕਿੰਨੇ ਦੇਵਤਿਆਂ ਦੀ ਪੂਜਾ ਨੂੰ ਜਨਮ ਦਿੱਤਾ। ਸੱਪ ਹੈ, ਇੱਕ ਜਾਨਵਰ ਹੈ, ਜੀਵ ਹੈ, ਜਿਹਦੇ ਸੱਪ ਡੰਗ ਜਾਏ ਪ੍ਰਾਣ ਲੈ ਲੈਂਦਾ ਹੈ। 450 ਸੱਪ ਦੀਆਂ ਕਿਸਮਾਂ ਨੇ, 445 ਕਿਸਮ ਦੇ ਸੱਪ ਲੜਿਆਂ ਤੋਂ ਬੰਦਾ ਮਰਦਾ ਨਹੀਂ, ਉਹ ਐਵੇਂ ਦਹਿਲਕੀ ਮਰ ਜਾਂਦਾ ਹੈ। 5 ਕਿਸਮ ਦੇ ਸੱਪ ਨੇ ਜਿਹੜੇ ਲੜਨ ਤੋਂ, ਉਹ ਵੀ ਘੰਟੇ ਬਾਅਦ ਘੰਟਾ ਬੰਦਾ ਜਿਉਂਦਾ ਰਹਿੰਦਾ ਹੈ, ਫਿਰ ਬੇਹੋਸ਼ ਹੋ ਸਕਦਾ। ਪਰ ਜਿਹਦੇ ਸੱਪ ਲੜ ਗਿਆ, ਹਿੰਦੁਸਤਾਨੀ ਲੋਕਾਂ ਦੇ ਬਲਿਹਾਰ ਜਾਈਏ ਕਦੇ ਨਹੀਂ ਕਹਿੰਦੇ ਵੀ ਸੱਪ ਲੜ ਗਿਆ, ਨਾ ਨਾ, ਮੇਰੇ ਕੋਲ ਕਿੰਨੇ ਆਉਂਦੇ ਆ ਉੱਥੇ ਆ ਸਾਉਣ ਭਾਦੋਂ ਦੇ ਮਹੀਨੇ ਤਾਂ ਲਾਈਨਾਂ ਲੱਗੀਆਂ ਹੁੰਦੀਆਂ ਹਨ। ਗੁਰੂ ਦੀ ਇਹ ਕਿਰਪਾ ਰਹੀ ਹੈ, ਸੱਪ ਡੰਗੇ ਅੱਜ ਤੱਕ ਮਰਿਆ ਨਹੀਂ 35 ਸਾਲ ਵਿੱਚ। ਦਵਾਈ ਹੈ, ਕੋਈ ਕਰਾਮਾਤ ਨਹੀਂ। ਜਿਹੜੇ ਆਉਣਗੇ ਕਹੇ ਜੀ ਮੇਰੇ ਬਾਬੇ ਨੇ ਮਿਹਰ ਕਰ ਦਿੱਤੀ, ਮੈਂ ਕਿਹਾ ਫਿਰ ਤਾਂ ਸਾਰੇ ਟੱਬਰ 'ਤੇ ਕਰਾ ਕੇ ਆ। ਮਿਹਰ ਦਾ ਅਰਥ ਹੈ ਬਖਸ਼ਿਸ਼। ਸੱਪ ਲੜਿਆ ਤੂੰ ਕਹੀ ਜਾਣਾ ਮਿਹਰ ਹੋਈ ਹੈ, ਕਾਹਦੀ ਮਿਹਰ ਹੈ? ਸੱਪਾਂ ਦੀ ਪੂਜਾ ਕਰਨੀ ਹੈ, ਬਰਮੀਆਂ ਦੇ ਵਿੱਚ ਦੁੱਧ ਪਾਉਣਾ ਹੈ ਬੀਬੀਆਂ ਨੇ। ਹਿੰਦੁਸਤਾਨ ਦੇ ਇੱਥੇ ਤਾਂ ਨਾ ਬਰਮੀਆਂ ਨਾ ਤੁਸੀਂ ਦੁੱਧ ਪਾ ਸਕਦੀਆਂ, ਪਰ ਉੱਥੇ ਤਾਂ ਆਪਣੇ ਵਿੱਚੋਂ ਬਹੁਤ ਬੀਬੀਆਂ ਹੋਣਗੀਆਂ ਨਾ ਜਿਹੜਾ ਇਹ ਕੰਮ ਕਰਦੀਆਂ ਰਹੀਆਂ। ਬਰਮੀ 'ਚ ਦੁੱਧ ਪਾਉਣਾ, ਹੱਥ ਜੋੜਨੇ, ਫਿਰ ਦੇਖੋ ਅਰਦਾਸ ਕੈਸੀ ਮੇਰੀਆਂ ਭੈਣਾਂ ਦੀ, ਇਹ ਬਾਬਾ ਹਨੇਰੇ ਸੁਨੇਰੇ ਦਰਸ਼ਨ ਨਾ ਦੇਈਂ। ਹੱਥ ਜੋੜ ਕੇ ਇਹ ਕਹਿਣਾ ਵੀ ਦਰਸ਼ਨਾਂ ਦੇ ਦੁੱਧ ਕਾਹਦੇ ਲਈ ਪਾ ਰਹੀ ਹਾਂ? ਪਹਿਲਾਂ ਬਰਮੀਆਂ 'ਚ ਦੁੱਧ ਪਾਓ, ਜੇ ਕਿਤੇ ਬਾਬੇ ਨੇ ਥੋੜ੍ਹੀ ਜਿਹੀ ਸਰੀ ਬਾਹਰ ਕੱਢੀ, ਉਸ ਵੇਲੇ ਗੜਬੀ ਵੀ ਕਿਤੇ ਹੁੰਦੀ ਆ, ਸੇਵੀਆਂ ਵੀ ਕਿਤੇ ਹੁੰਦੀਆਂ। ਇਹ ਸਾਡੇ ਅੰਧ ਵਿਸ਼ਵਾਸ ਨੇ, ਸੱਪਾਂ ਦੀ ਪੂਜਾ, ਡੱਡੂਆਂ ਦੀ ਪੂਜਾ, ਕੱਛੂਆਂ ਦੀ ਪੂਜਾ, ਪਿੱਪਲਾਂ ਦੀ ਪੂਜਾ, ਪਤਾ ਨਹੀਂ ਕੀ ਕੀ ਪੂਜਣ ਲੱਗ ਪਏ। ਕਬੀਰ ਸਾਹਿਬ ਨੂੰ ਪੁੱਛੋ ਕਿਹਨੂੰ ਪੂਜਣਾ ਚਾਹੀਦਾ, ਕਹਿੰਦੇ ਪੂਜੋ ਰਾਮ ਏਕ ਹੀ ਦੇਵਾ, ਇੱਕ ਰਾਮ ਹੈ ਪੂਜਣ ਦੇ ਯੋਗ, ਹੋਰ ਕੋਈ ਵੀ ਨਹੀਂ। ਸੋ ਇਸ ਕਰਕੇ ਸਾਧ ਸਿੰਘ ਜੀ, ਬਹੁਤ ਸਾਰੇ ਲੋਕ ਗਿਆਨ ਸੁਣ ਕੇ ਉਹ ਅੱਗੇ ਗਿਆਨੀ ਬਣ ਜਾਂਦੇ ਹੈ, ਅਤੇ ਮੈਂ ਬੇਨਤੀ ਕਰ ਰਿਹਾ ਸੀ ਵੀ ਬਾਬਾ ਫਰੀਦ ਸਾਹਿਬ ਦੇ ਕੋਲ ਇੱਕ ਬੀਬੀ ਆਪਣੇ ਬੱਚੇ ਨੂੰ ਲੈ ਕੇ ਆਈ। ਫਰੀਦ ਸਾਹਿਬ ਕਹਿਣ ਲੱਗੇ ਬੀਬੀ ਕੀ ਗੱਲ ਹੈ? ਬੜੇ ਲੋਕ ਸਿੱਧਰੇ ਹੁੰਦੇ ਸੀ, ਬਹੁਤ ਸਧਾਰਨ ਲੋਕ ਵੇਖੇ ਹੈ। ਛੋਟਾ ਜਿਹਾ ਬੱਚਾ ਬਿਮਾਰ ਹੋਇਆ, ਅੱਖਾਂ ਦੁਖਣੀਆਂ ਆ ਗਈਆਂ, ਫਿਣਸੀਆਂ ਨਿਕਲ ਆਈਆਂ, ਢਿੱਡ ਪੀੜ ਹੋ ਗਈ, ਤਾਂ ਫਿਰ ਬਹੁਤ ਸਾਰੇ ਲੋਕ ਪਖੰਡੀਆਂ ਦੇ ਦੁਆਰੇ 'ਤੇ ਜਾ ਕੇ ਧੱਕੇ ਖਾਂਦੇ, ਜੀ ਹਥੌਲਾ ਕਰ ਦਿਓ, ਨਿੰਮ ਦੀਆਂ ਟਾਹਣੀਆਂ ਚੱਲਦੀਆਂ ਜਿਵੇਂ ਚੌਰ ਸਾਹਿਬ ਚੱਲਦਾ ਹੁੰਦਾ, ਇਹੀ ਉਹਨਾਂ ਦੀ ਕਮਾਈ। ਬਹੁਤ ਸਾਰੇ ਸਾਧ ਸਿੰਘ ਜੀ ਜ਼ਿੰਦਗੀ ਦੇ ਅੰਦਰ ਦੇਖਿਆ ਐਸਾ, ਇੱਕ ਡੇਰੇ 'ਚ ਵੱਡੀ ਨਿੰਮ ਖੜੀ ਸੀ, ਜਿਹੜੀ ਬੀਬੀ ਆਇਆ ਕਰੇ ਬਾਬਾ ਜੀ ਮੇਰੇ ਬੱਚੇ ਦੀਆਂ ਅੱਖਾਂ ਦੁਖੜੀਆਂ, ਲਿਆਓ ਭਾਈ ਨਿੰਮ ਦੀ ਟਾਹਣੀ ਹਿਲਾਈ ਜਾਣੀ, ਜਾ ਲੈ ਜਾ ਠੀਕ ਹੋ ਜੂ। ਅੰਧ ਵਿਸ਼ਵਾਸੀ, ਕੁਝ ਲੋਕ ਆਪਣੇ ਆਪ ਠੀਕ ਹੋ ਜਾਂਦੇ ਆ ਅਤੇ ਬੁੱਲ ਹਿਲਾਈ ਜਾਣੇ ਆ, ਪਤਾ ਨਹੀਂ ਵਾਹਿਗੁਰੂ ਜਾਣੇ ਕੀ ਕਹਿੰਦਾ ਸੀ। ਪਰਮੇਸ਼ਰ ਦੀ ਐਸੀ ਕਰੋਪੀ ਹੋਈ, ਉਹ ਨਿੰਮ ਦੀਆਂ ਟਾਹਣੀਆਂ ਵਾਲਾ ਬਿਮਾਰ ਹੋ ਗਿਆ, PGI 'ਚ ਲੈ ਗਏ ਉਹਨੂੰ। ਚਲੋ ਮੂੰਹ ਮੱਥੇ ਲੱਗਦਾ ਸੀ, ਮੈਂ ਕਿਹਾ ਫਿਰ ਵੀ ਇਹਦੇ ਚੇਲਿਆਂ ਨੂੰ ਮਾੜੀ ਜਿਹੀ ਸੁੱਖ ਸ਼ਾਂਤ ਤਾਂ ਪੁੱਛ ਲਈਏ। ਮੈਂ ਕਿਹਾ ਭਾਈ ਤੁਹਾਡਾ ਮਹਾਤਮਾ ਕਿਵੇਂ ਹੈ? ਕਹਿੰਦੇ ਜੀ ਬਚਣ ਦਾ ਨਹੀਂ ਪਤਾ। ਮੈਂ ਕਿਹਾ ਹੈ ਕਿੱਥੇ? ਕਹਿੰਦੇ PGI ਹੈ। ਮੈਂ ਕਿਹਾ ਉੱਥੇ ਕਾਹਦੇ ਲਈ ਲੈ ਗਏ ਹੋ? ਕਹਿੰਦੇ ਜੀ ਹੋਰ ਕਿੱਥੇ ਲੈਂਦੇ? ਮੈਂ ਕਿਹਾ ਉਹ ਬੜੀ ਸਾਰੀ ਨਿੰਮਣੀ ਖੜੀ ਆਪਣੀ, ਉਹਦਾ ਵੱਡਾ ਟਾਣਾ ਵੱਢ ਲੈਣਾ ਸੀ, ਇਹਦੇ ਵਾਸਤੇ ਵੱਡਾ ਟਾਣਾ ਵੱਢ ਲੈਂਦੇ, ਲੋਕਾਂ ਵਾਸਤੇ ਛੋਟੀਆਂ ਟਾਹਣੀਆਂ ਸੀ। ਮੈਂ ਕਿਹਾ ਇਹ ਕੀ ਕੰਮ ਫੜਿਆ? ਬੱਚੇ ਬਿਮਾਰ ਹੋਣ ਤਾਂ ਨਿੰਮ ਦੀਆਂ ਟਾਹਣੀਆਂ, ਜੋ ਸੰਤ ਬਿਮਾਰ ਹੋਵੇ PGI। ਲੋਕਾਂ ਦੇ ਵਿੱਚ ਜਾਗਰਤੀ ਆਉਣੀ ਚਾਹੀਦੀ। ਬਾਬਾ ਫਰੀਦ ਸਾਹਿਬ ਨੂੰ ਆ ਕੇ ਬੀਬੀ ਕਹਿਣ ਲੱਗੀ, ਬਾਬਾ ਜੀ ਮੇਰੇ ਬੱਚੇ ਦੇ ਫੋੜੇ ਵੱਡੇ ਵੱਡੇ ਨਿਕਲਦੇ, ਇਹ ਵੀ ਇਨਫੈਕਸ਼ਨ ਹੈ, ਮਿੱਠਾ ਜ਼ਿਆਦਾ ਖਾਵੇ ਫੋੜੇ ਨਿਕਲਣ ਲੱਗ ਜਾਂਦੇ। ਬਾਬਾ ਫਰੀਦ ਸਾਹਿਬ ਨੇ ਸੋਚਿਆ ਮਾਈ ਬ੍ਰਹਿਮਣ ਹੈ, ਗੱਲ ਤਾਂ ਕੋਈ ਬਹੁਤੀ ਵੱਡੀ ਨਹੀਂ। ਕਹਿਣ ਲੱਗੇ ਗੁੜ ਖਾਂਦਾ ਹੁੰਦਾ? ਕਹਿੰਦੇ ਜੀ ਗੁੜ ਤਾਂ ਬਹੁਤ ਖਾਂਦਾ ਹੈ। ਅਤੇ ਕਹਿਣ ਲੱਗੇ ਤੂੰ ਹਟਾਇਆ ਨਹੀਂ? ਕਹਿੰਦੇ ਜੀ ਮੈਂ ਹਟਾਇਆ ਬੜਾ, ਮੇਰੇ ਕਿਸੇ 'ਤੇ ਹਟਿਆ ਹੀ ਨਹੀਂ, ਮੈਂ ਤਾਂ ਤੁਹਾਡੇ ਕੋਲ ਲੈ ਕੇ ਆਈ ਹਾਂ ਵੀ ਇਹਨੂੰ ਕਹਿ ਦਿਓ ਗੁੜ ਨਾ ਖਾਇਆ ਕਰੇ। ਕਹਿੰਦੇ ਅੱਜ ਤਾਂ 8ਵੇਂ ਨੂੰ ਲੈ ਕੇ ਆਈ। 8 ਦਿਨਾਂ ਬਾਅਦ ਫਿਰ ਬੀਬੀ ਲੈ ਕੇ ਗਈ ਅਤੇ ਫਰੀਦ ਸਾਹਿਬ ਕਹਿਣ ਲੱਗੇ ਬੱਚਾ ਅੱਜ ਤੋਂ ਬਾਅਦ ਗੁੜ ਨਹੀਂ ਖਾਣਾ। ਕਹਿੰਦਾ ਜੀ ਸੱਤ ਵਚਨ। ਉਹ ਬੀਬੀ ਕਹਿੰਦੀ ਬਾਬਾ ਜੀ ਇੰਨੇ ਕੰਮ ਸੀ, 8 ਦਿਨ ਕਿਉਂ ਲੰਘਾਤੇ? ਕਹਿੰਦੇ ਬੀਬੀ ਅਸਲ ਤਾਂ ਗੱਲ ਇਹ ਹੈ ਵੀ ਉਦੋਂ ਮੈਂ ਵੀ ਗੁੜ ਖਾਂਦਾ ਸੀ ਅਤੇ ਮੇਰਾ ਅਸਰ ਨਹੀਂ ਸੀ ਹੋਣਾ ਇਹਦੇ 'ਤੇ, ਹੁਣ ਜਦ ਮੈਂ ਪਹਿਲਾਂ ਗੁੜ ਛੱਡਿਆ ਹੁਣ ਇਹਦੇ 'ਤੇ ਅਸਰ ਹੋਊਗਾ। ਇਹ ਦ੍ਰਿਸ਼ਟਾਂਤ ਦਾ ਮਤਲਬ ਕੀ ਹੈ? ਨਾਮ ਜਪਾਉਣ ਦਾ ਅਧਿਕਾਰ ਉਹਦੇ ਕੋਲ ਆ ਜਿਹੜਾ ਖੁਦ ਜਪਦਾ ਹੈ।
ਜਿਹਦੇ ਕੋਲ ਆਪਣੀ ਕਕਾਰਾਂ ਦੀ ਰਹਿਤ ਨਹੀਂ ਉਹ ਦੂਜੇ ਨੂੰ ਨਹੀਂ ਕਹਿ ਸਕਦਾ ਵੀ ਰਹਿਤ ਰੱਖ, ਸ਼ਰਮ ਆਉਣੀ ਚਾਹੀਦੀ ਹੈ। ਆਪ ਬਜਰ ਕਰਹਿਤੀ ਹੈ, ਦੂਜੇ ਨੂੰ ਕਹਿ ਨਹੀਂ ਸਕਦਾ ਤੂੰ ਬਜਰ ਕਰਹਿਤਾਂ ਤੋਂ ਬਚ ਕੇ ਰਹਿ। ਆਪ ਨਿਗਰਾ, ਦੂਜੇ ਨੂੰ ਕਹਿ ਨਹੀਂ ਸਕਦਾ ਗੁਰੂ ਵਾਲਾ ਬਣ। ਤੋ ਇਸ ਕਰਕੇ ਭਾਈ ਸਾਹਿਬ ਕਹਿੰਦੇ ਆ, ਵਿਦਵਾਨ ਬਣ ਕੇ ਵਿਦਿਆ ਜੇ ਘੋਟਣੀ ਹੈ ਤਾਂ ਪਹਿਲਾਂ ਵਿਦਿਆ ਨੂੰ ਅਮਲ ਵਿੱਚ ਲੈ ਕੇ ਆ। ਇਹ ਗੱਲ ਭਾਈ ਗੁਰਦਾਸ ਕਹਿੰਦੇ ਹਨ,
ਸੁਰਗ ਲੋਕ ਸਣ ਮਾਤ ਲੋਕ ਸੁਣ ਸੁਣ ਸਾਤ ਪਤਾਲ ਨਾ ਜਾਣੇ।
ਸਵਰਗ ਲੋਕ ਦੇਵਤਿਆਂ ਦਾ ਲੋਕ ਹੈ, ਸਣੇ ਮਾਤ ਲੋਕ ਦੇ, ਸਵਰਗ ਲੋਕ ਦੇ ਦੇਵਤੇ, ਮਾਤ ਲੋਕ ਦੇ ਮਨੁੱਖ, ਅਤੇ ਇਹ ਸਾਰੇ ਸੁਣ ਸੁਣ ਕੇ ਪਤਾਲ ਦੇ 'ਚ ਰਹਿਣ ਵਾਲੇ ਦੈਤ, ਇਹ ਸੁਣ ਸੁਣ ਕੇ ਤਾਂ ਗੱਲਾਂ ਕਰੀ ਜਾਂਦੇ ਆ ਪਰ ਪਰਮਾਤਮਾ ਨੂੰ ਜਾਣਦਾ ਕੋਈ ਅਣਜਾਣ ਹਨ।
ਭੂਤ ਭਵਿੱਖ ਨਾ ਵਰਤਮਾਨ ਆਦਿ ਮਦ ਅੰਤ ਹੋਏ ਹੈਰਾਨ।
ਭੂਤ ਕਾਲ ਇਹ ਤੇ ਸਮੇਂ ਨੂੰ ਤਿੰਨ ਥਾਂ 'ਤੇ ਵੰਡਿਆ, ਜਿਹੜਾ ਸਮਾਂ ਲੰਘ ਚੁੱਕਾ ਉਹਨੂੰ ਭੂਤ ਕਾਲ ਕਹਿੰਦੇ, ਜਿਹੜਾ ਆਉਣ ਵਾਲਾ ਸਮਾਂ ਉਹਨੂੰ ਭਵਿੱਖ ਹੈ। ਆਉਣ ਵਾਲਾ ਸਮਾਂ, ਵਰਤਮਾਨ ਜਿਹੜਾ ਵਰਤਿਆ ਜਾ ਰਿਹਾ ਇਹਨੂੰ ਵਰਤਮਾਨ ਕਹਿੰਦੇ। ਤਿੰਨ ਸਮੇਂ ਨੇ, ਭੂਤਕਾਲ, ਭਵਿੱਖਕਾਲ, ਵਰਤਮਾਨ। ਅਤੇ ਇਸ ਪ੍ਰਕਾਰ ਇਹਨਾਂ ਸਮਿਆਂ ਦੇ ਆਦਿ ਮਦ ਅੰਤ ਹੋਏ ਹੈਰਾਨ ਹੈ। ਆਦਿ ਕਾਲ ਦੇ ਵਿੱਚ, ਮੱਧ ਕਾਲ ਦੇ ਵਿੱਚ, ਅੰਤ ਕਾਲ ਤੱਕ ਸਾਰੇ ਲੋਕ ਹੈਰਾਨ ਤਾਂ ਹੁੰਦੇ ਹੈ, ਅਸਚਰਜ ਤਾਂ ਹੁੰਦੇ ਨੇ ਪਰਮਾਤਮਾ ਦੇ ਚੋਜ ਵੇਖ ਕੇ, ਪਰ ਪਰਮਾਤਮਾ ਨੂੰ ਜਾਣਦਾ ਨਹੀਂ ਕੋਈ। ਤੂੰ ਬੇਅੰਤ ਕੋ ਵਿਰਲਾ ਜਾਣੇ, ਕੋਈ ਵਿਰਲਾ ਹੀ ਜਾਣ ਸਕਦਾ ਤੈਨੂੰ, ਹਰ ਇੱਕ ਨਹੀਂ ਜਾਣ ਸਕਦਾ।
ਉੱਤਮ ਮੱਧਮ ਨੀਚ ਹੋਏ ਸਮਝ ਨਾ ਸਕਣ ਚੋਜ ਵਡਾਣੇ।
ਅਤੇ ਉੱਤਮ ਤਿੰਨ ਪ੍ਰਕਾਰ ਦੇ ਮਨੁੱਖ ਹੁੰਦੇ ਹੈ, ਅਤੇ ਉੱਤਮ, ਮੱਧਮ ਅਤੇ ਨੀਚ, ਅਤੇ ਇਹ ਜਿਹੜੇ ਤਿੰਨ ਪ੍ਰਕਾਰ ਦੇ ਹੈ, ਉੱਤਮ, ਮੱਧਮ, ਨੀਚ ਹੋਏ ਸਮਝ ਨਾ ਸਕਣ ਚੋਜ ਵਟਾਣੇ, ਇਹ ਤਿੰਨੇ ਪ੍ਰਕਾਰ ਦੇ ਲੋਕ ਵੀ ਵਾਹਿਗੁਰੂ ਨੂੰ ਸਮਝ ਨਹੀਂ ਸਕਦੇ, ਉਹਦੇ ਅਸਚਰਜ ਕੌਤਕ ਹਨ। ਵਿਡਾਣ ਅਸਚਰਜ ਨੂੰ ਕਹਿੰਦੇ ਨੇ, ਉਹਦੇ ਕੌਤਕ ਐਸੇ ਨੇ ਜਿਹਨੂੰ ਕੋਈ ਸਮਝ ਨਹੀਂ ਸਕਦਾ। ਆਪਣੀ ਲੀਲਾ ਨੂੰ ਭਾਈ ਆਪ ਹੀ ਜਾਣ ਰਿਹਾ ਹੈ, ਉਸ ਪਰਮੇਸ਼ਰ ਵਾਹਿਗੁਰੂ ਨੇ ਕੈਸੀ ਅਦਭੁਤ ਰਚਨਾ ਕੀਤੀ ਹੈ, ਧਰਤੀ ਰਚੀ ਹੈ, 10 ਹਿੱਸੇ ਦੀ ਪਾਣੀ ਰਚਿਆ, ਔਰ ਫਿਰ ਧਰਤੀ ਨੂੰ ਬਹੁਤ ਤੇਜ਼ੀ ਦੇ ਨਾਲ ਜਿਵੇਂ ਲਾਟੂ ਘੁੰਮਦਾ ਨਾ, ਐਂ ਘੁੰਮਦੀ ਹੈ ਧਰਤੀ, ਦੋ ਤਰ੍ਹਾਂ ਕਰਕੇ ਘੁੰਮਦੀ ਹੈ, ਇੱਕ ਚੱਕਰ ਦੇ ਨਾਲ ਦਿਨ ਰਾਤ ਬਣਦੇ ਹੈ, ਇੱਕ ਚੱਕਰ ਦੇ ਨਾਲ ਇੱਕ ਇੱਕ ਦਿਨ ਬਣ ਕੇ 365 ਦਿਨਾਂ ਤੋਂ ਬਾਅਦ 5 ਘੰਟੇ ਕੁਝ ਮਿੰਟ ਸਕਿੰਟ ਨੂੰ ਉੱਤੇ ਬਾਹਲਾ ਬਰੀਕੀ ਵਾਲਾ ਹਿਸਾਬ ਕਿਤਾਬ ਹੈ, ਅਤੇ ਉਹ ਫਿਰ ਸਾਲ ਬਣਦਾ। ਉਸ ਵਾਹਿਗੁਰੂ ਨੇ ਸ੍ਰਿਸ਼ਟੀ ਨੂੰ ਸਾਜ ਕੇ ਰੁੱਤਾਂ, ਥਿੱਤਾਂ, ਵਾਰ ਸਭ ਕੁਛ ਵਾਹਿਗੁਰੂ ਨੇ ਬਣਾਏ, ਮਨੁੱਖ ਦਾ ਕੁਛ ਵੀ ਨਹੀਂ ਬਣਾਇਆ ਵਾ। ਥਿੱਤਾਂ ਵਾਰਾਂ ਦੀ ਸੋਝੀ ਵੀ ਮਨੁੱਖ ਨੂੰ ਪਰਮੇਸ਼ਰ ਨੇ ਦਿੱਤੀ, ਗੁਰਬਾਣੀ ਵਿੱਚ ਐਸਾ ਲਿਖਿਆ ਹੋਇਆ, ਬ੍ਰਹਮਾ ਨੂੰ ਸੋਝੀ ਦਿੱਤੀ ਕਿ ਤੂੰ ਥਿੱਤਾਂ ਵਾਰਾਂ ਦੀ ਸੋਝੀ ਅੱਗੇ ਸੰਸਾਰ ਨੂੰ ਦੇ। ਚੰਦ, ਸੂਰਜ ਇਹ ਵੀ ਸਭ ਗਤੀਸ਼ੀਲ ਰੱਖੇ ਹੋਏ ਨੇ। ਬਹੁਤ ਪੁਰਾਣੇ ਸਮੇਂ 'ਚ ਸੁਣਦੇ ਹੁੰਦੇ ਸੀ ਵੀ ਧਰੂਹ ਤਾਰਾ ਇਕੱਲਾ ਖੜ੍ਹਾ ਹੈ, ਬਾਕੀ ਸਾਰਾ ਤਾਰਾ ਮੰਡਲ ਚੱਲਦਾ ਹੈ, ਵੀ ਧਰੂਹ ਅਚਲ ਹੈ। ਇਹਦੇ ਦੋ ਅਰਥ ਨੇ, ਧਰੂਹ ਭਗਤਾਂ ਅਚਲ ਹੈ, ਧਰੂਹ ਤਾਰਾ ਅਚਲ ਨਹੀਂ ਹੈ। ਨੌਰਥ ਪੋਲ ਅਤੇ ਸਾਊਥ ਪੋਲ ਧਰਤੀ ਦੇ ਦੋ ਪੋਲ ਹੈ ਨਾ, ਧਰਤੀ ਦੇ ਐਨ ਸਾਹਮਣੇ ਨੁੱਕਰ 'ਤੇ ਜਿਹੜਾ ਤਾਰਾ ਆ ਜਾਂਦਾ ਹੈ ਉਹਦਾ ਨਾਮ ਧਰੁਵ ਹੈ। ਇਹ ਜ਼ਰੂਰੀ ਨਹੀਂ ਜਿਹੜਾ ਅੱਜ ਧਰੂਹ ਤਾਰਾ ਹੈ ਆਉਣ ਵਾਲੇ ਸਮੇਂ 'ਚ ਵੀ ਉਹੀ ਰਹੇ, ਉਹਦੇ ਥਾਂ 'ਤੇ ਬਦਲ ਜਾਊ, ਹੋਰ ਤਾਰਾ ਮੂਹਰੇ ਆ ਜਾਊਗਾ। ਸਭ ਕੁਛ ਗਤੀਸ਼ੀਲ ਹੈ। ਸੋ ਇਸ ਕਰਕੇ ਉਹਦੇ ਚੋਜ ਬੜੇ ਅਸਚਰਜ ਹਨ। ਉਹਦੇ ਚੋਜਾਂ ਨੂੰ ਕੋਈ ਸਮਝ ਨਹੀਂ ਸਕਦਾ। ਸਰੇਵੜਿਆਂ ਦੇ ਦੇਸ਼ ਗੁਰੂ ਨਾਨਕ ਜਾਂਦੇ ਹੈ, ਇਤਿਹਾਸ ਦੇ ਅੰਦਰ ਇਹ ਬੜੀ ਪ੍ਰਸਿੱਧ ਗਾਥਾ ਹੈ। ਸਰੇਵੜਿਆਂ ਦੇ ਦੇਸ਼ ਜਾ ਰਹੇ ਤਾਂ ਉੱਥੇ ਲੋਕ ਰਾਜੇ ਦੀ ਪੂਜਾ ਦੇਵਤਿਆਂ ਦੀ ਤਰ੍ਹਾਂ ਕਰਦੇ ਸਨ। ਅਖੇ ਜੀ, ਇਹ ਸਾਨੂੰ ਪਦਾਰਥ ਦਿੰਦਾ, ਇਹ ਬਾਰਿਸ਼ ਪਾਉਂਦਾ, ਆਹ ਕਰਦਾ, ਬਹੁ ਕਰਦਾ, ਬੜੇ ਲੋਕ ਅੰਧ ਵਿਸ਼ਵਾਸੀ। ਨਿਰੰਕਾਰ ਦੀ ਪੂਜਾ ਕਰਾਉਣ ਵਾਸਤੇ ਗੁਰੂ ਨਾਨਕ ਸਾਹਿਬ ਪਹੁੰਚੇ ਹੋਏ ਹੈ ਅਤੇ ਮਹਾਰਾਜ ਸਾਹਿਬ ਨੇ ਸੋਚਿਆ ਵੀ ਇਹਨਾਂ ਨੂੰ ਅਕਲ ਦਈਏ ਕੁਝ। ਇੱਕ ਜ਼ਿਮੀਂਦਾਰ ਨੂੰ ਗੁਰੂ ਨਾਨਕ ਸਾਹਿਬ ਜੀ ਮਿਲੇ, ਉਹਨੂੰ ਕਹਿਣ ਲੱਗੇ ਵੀ ਪਰਮੇਸ਼ੁਰ ਦਾ ਚਿੰਤਨ ਕਰਿਆ ਕਰ। ਕਹਿੰਦੇ ਜੀ, ਅਸੀਂ ਤਾਂ ਜਾਣਦੇ ਨਹੀਂ ਰੱਬ ਨੂੰ। ਮਹਾਰਾਜ ਸਾਹਿਬ ਨੇ ਸਿੱਖਿਆ ਦਿੱਤੀ, ਸਧਾਰਨ ਜੱਟ ਸੀ, ਵੀ ਤੈਨੂੰ ਜਿਹਨੇ ਸਰੀਰ ਦਿੱਤਾ, ਮੈਨੂੰ ਦਿੱਤਾ, ਤੈਨੂੰ ਬੁਲਦ ਦਿੱਤੇ ਨੇ, ਜ਼ਮੀਨ ਦਿੱਤੀ ਹੈ, ਬਿਰਸ਼ ਦਿੱਤੇ, ਸਭ ਕੁਛ ਇਹ ਮਾਲਕ ਪਰਮਾਤਮਾ, ਇਹ ਬੰਦਾ ਨਹੀਂ ਹੈ। ਉਹਦੇ ਭਾਗ ਜਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਦਾ ਫਲ ਮਿਲਿਆ। ਉਹਦੇ ਕੋਈ ਗੱਲ ਖਾਨੇ ਬਹਿ ਗਈ। ਮਹਾਰਾਜ ਸਾਹਿਬ ਨੂੰ ਕਹਿਣ ਲੱਗਾ ਜੀ ਵੀ ਪਰਮਾਤਮਾ ਦਿਖਾ ਦਿਓ। ਮਹਾਰਾਜ ਕਹਿੰਦੇ ਕੁਦਰਤ ਦੁਆਰਾ ਦਿਸਦੇ। ਆਖੇ ਕੁਦਰਤ ਦਿਖਾ ਦਿਓ। ਕਹਿੰਦੇ ਕੁਦਰਤ ਦਿਖਾ ਦੇਣੇ ਅਤੇ ਕੀ ਕਿਹਾ ਜੋਤਸ਼ੀਆਂ ਨੇ, ਕਹਿੰਦੀ ਕਿਹਾ 12 ਸਾਲ ਵੀ ਨਹੀਂ ਪੈਣਾ। ਸਮੇਂ ਦੇ ਗਿਆਨੀ ਦੱਸ ਦਿੰਦੇ ਹੈ ਅਤੇ ਹੁਣ ਇੱਥੇ 8-8 ਦਿਨ ਦਾ ਸਾਰਾ ਤੁਹਾਨੂੰ ਟੈਲੀਵਿਜ਼ਨ 'ਤੇ ਨਹੀਂ ਆ ਜਾਂਦਾ। ਆਹੀ ਕੰਮ ਜੋਤਸ਼ੀ ਕਰਦੇ ਸੀ, ਸਮੇਂ ਦਾ ਹੀ ਗਿਆਨ ਸੀ, ਉਦੋਂ ਲੋਕ ਸਧਾਰਨ ਸੀ। ਹੁਣ ਪਤਾ ਵੀ ਸੱਤ ਨੂੰ ਕਿਹੜੇ ਦਿਨ ਕਿੰਨੀ ਠੰਡ ਹੋਣੀ ਹੈ, ਕਿੰਨਾ ਟੈਂਪਰੇਚਰ, ਸਭ ਕੁਝ ਪਹਿਲਾਂ ਹੀ ਦੱਸ ਦਿੰਦੇ। ਮਹਾਰਾਜ ਸਾਹਿਬ ਕਹਿਣ ਲੱਗੇ ਇਸ ਤਰ੍ਹਾਂ ਕਰ ਵੀ ਤੂੰ ਚੱਲ ਕੇ ਕਣਕ ਬੀਜ ਦੇ। ਕਹਿੰਦਾ ਜੀ ਸੱਤ ਵਜ। ਜ਼ਿਮੀਂਦਾਰ ਨੇ ਜਾਂ ਹਲ ਲੈ ਕੇ, ਪੰਜਾਲੀ ਲੈ ਕੇ, ਕਣਕ ਲੈ ਕੇ ਤੁਰਿਆ। ਸਾਥੀ ਬੈਠੇ ਲੋਕ, ਸਾਥੀ ਕਹਿਣ ਲੱਗੇ ਆ ਕੀ ਕਰਨ ਲੱਗਿਆ। ਕਹਿੰਦਾ ਜੀ ਕਣਕ ਬੀਜਣ ਚੱਲਿਆ। ਕਹਿੰਦੇ ਤੇਰਾ ਦਿਮਾਗ ਖਰਾਬ ਹੋ ਗਿਆ, ਜਿਹੜੇ ਤੂੰ ਦਾਣੇ ਉੱਥੇ ਮਿੱਟੀ 'ਚ ਸਿੱਟ ਕੇ ਆਏਗਾ ਤਿੱਥੇ ਖਾ ਨਹੀਂ ਹੁੰਦੇ, ਕਾਲ ਪਿਆ ਹੋਇਆ। ਕਹਿੰਦਾ ਨਹੀਂ ਜੀ, ਮੇਰੇ ਗੁਰੂ ਦਾ ਹੁਕਮ ਹੈ, ਉਹਨੇ ਵਿਸ਼ਵਾਸ ਕੀਤਾ। ਕਹਿੰਦੇ ਕੋਈ ਚਮਤਕਾਰ ਨਹੀਂ, ਇਹ ਵਿਡਾਣਾ ਚੋਜ ਹੈ ਇੱਕ, ਉਹਦੇ ਵਿਡਾਣੇ ਬੜੇ ਚੋਜ ਨੇ, ਉਹਨਾਂ 'ਚੋਂ ਇੱਕ ਚੋਜ ਹੈ। ਕਹਿੰਦੇ ਹੋਰ ਦਿਖਾਈਏ ਇਦੋਂ ਵੀ ਅੱਗੇ। ਕਹਿੰਦੇ ਜੀ ਦਿਖਾ ਦਿਓ। ਕਹਿੰਦੇ ਕਣਕ ਦਾ ਬੂਟਾ ਪੁੱਟੋ। ਬੂਟਾ ਪੁੱਟਿਆ, ਉਹਦੇ ਹੇਠਾਂ ਅੱਗ ਦੇ ਅੰਗਿਆਰ ਕੋਲੇ ਦਗ ਦਗ ਕਰਦੇ, ਅੱਗ ਹੈ ਹੇਠਾਂ। ਉਹ ਕਹਿੰਦੇ ਜੀ ਇਹ ਕਿਸ ਤਰ੍ਹਾਂ ਹੋ ਰਿਹਾ, ਅੱਗ ਦੇ ਉੱਤੇ ਕਣਕ ਕਿਵੇਂ ਜੰਮਿਆ ਜੀ? ਕਹਿੰਦੇ ਬਸ ਇਹ ਨਿਰੰਕਾਰ ਦੇ ਚੋਜ, ਜੇ ਕਰਨਾ ਚਾਹੇ ਤਾਂ ਸਭ ਕੁਛ ਕਰ ਸਕਦੇ। ਇਸ ਕਰਕੇ ਫਿਰ ਉਹ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇਹ ਸਾਖੀ ਹੈ। ਸਾਰੇ ਲੋਕ ਗੁਰੂ ਨਾਨਕ ਸਾਹਿਬ ਦੇ ਚਰਨੀ ਲੱਗੇ ਅਤੇ ਨਿਰੰਕਾਰ ਦੀ ਪੂਜਾ ਕਰਾਈ ਗੁਰੂ ਬਾਬਾ ਜੀ। ਇਸ ਕਰਕੇ ਭਾਈ ਗੁਰਦਾਸ ਕਹਿੰਦੇ ਨੇ ਵੀ ਉਹਦੇ ਚੋਜ ਵਿਡਾਣੇ ਅਚਰਜ ਹਨ।
ਰਜਗੁਣ ਤਮਗੁਣ ਆਖੀਐ, ਸਤਗੁਣ ਸੁਣ ਆਖਣ ਬਖਾਣ।
ਰਜੋ ਗੁਣੀ ਮਨੁੱਖ ਹਨ, ਤਮੋ ਗੁਣੀ ਦੈਤ ਹਨ, ਅਤੇ ਸਤੋ ਗੁਣ ਭਾਈ ਦੇਵਤਿਆਂ ਨੂੰ ਮੰਨੇ। ਸੁਣ ਸੁਣ ਕੇ ਆਖ ਬਖਾਣ ਰਹੇ। ਜਦੋਂ ਸਾਡੇ ਵਿੱਚ ਤਮੋ ਗੁਣ, ਸੰਸਾਰ ਸਾਰਾ 3 ਗੁਣਾਂ ਦਾ, ਸਾਡੇ 'ਚ ਤਿੰਨੇ ਗੁਣ ਪ੍ਰਵਿਰਤ ਹੁੰਦੇ ਰਹਿੰਦੇ ਆ। ਜਦੋਂ ਤਮੋ ਗੁਣ ਆਏਗਾ ਉਦੋਂ ਕ੍ਰੋਧ ਆਇਆ ਵਾ ਹੁੰਦਾ ਸਾਨੂੰ, ਅਸਲ ਦੇ 'ਚ ਹੋਰ ਕੁਛ ਨਹੀਂ, ਤਮੋ ਗੁਣ ਪ੍ਰਦਾਨ ਹੋਇਆ ਵਾ ਹੁੰਦਾ। ਗਾਲਾਂ ਵੀ ਕੱਢ ਸਕਦੇ ਹਾਂ, ਦੂਜੇ ਦੀ ਨਿੰਦਿਆ ਵੀ ਕਰ ਸਕਦੇ ਹਾਂ, ਦੂਜੇ ਦਾ ਨੁਕਸਾਨ ਵੀ ਕਰ ਸਕਦੇ ਹਾਂ, ਗਾਲੀ ਗਲੋ ਡੰਡਾ ਸੋਟਾ ਕਤਲ ਸਭ ਕੁਛ ਹੋ ਸਕਦਾ। ਜਦੋਂ ਰਜੋ ਗੁਣ ਬਿਰਤੀ ਆਏਗੀ ਅਤੇ ਉਦੋਂ ਦੂਜੇ ਦਾ ਪਦਾਰਥ ਵੀ ਇਕੱਠਾ ਕਰਕੇ ਆਪਣੇ ਘਰ ਨੂੰ ਲਿਆਉਣ ਲੱਗ ਜਾਂਦਾ ਹੈ, ਰਜੋ ਗੁਣ ਵਰਤਿਆ ਹੋਇਆ। ਜਦੋਂ ਆ ਜਾਵੇ ਸਤੋ ਗੁਣ, ਜਿਹੜਾ ਕੋਲ ਹੈ ਉਹ ਵੀ ਲੋਕਾਂ ਨੂੰ ਦਾਨ ਕਰਨ ਲੱਗ ਜਾਂਦਾ ਹੈ। ਇਹ ਬਿਰਤੀਆਂ ਨੇ 3। ਸੋ ਇਸ ਪ੍ਰਕਾਰ ਸਤਸੰਗ ਜੀ ਸਤੋ ਸੰਜਾਇ ਅਤੇ ਗਿਆਨਾ ਮੰਨੇ ਹੈ ਅਤੇ ਰਜਗੁਣ ਤਮਗੁਣ ਆਖੀਐ, ਸਤਗੁਣ ਸੁਣ ਆਖ ਵਿਖਾਣਾ ਹੈ। ਅਤੇ 3 ਪ੍ਰਕਾਰ ਦੇ ਇਹ ਜਿਹੜੇ ਲੋਕ ਹਨ, ਰਜੋ ਗੁਣ ਵੀ ਤਮੋ ਗੁਣੀ ਸਤੋ ਗੁਣੀ ਕਹਿ ਸੁਣ ਸੁਣ ਕੇ ਤਾਂ ਵਿਖਿਆਨ ਕਰਦੇ ਆ, ਪਰਮਾਤਮਾ ਨੂੰ ਜਾਣਦੇ ਨਹੀਂ ਹਨ।
ਮਨ ਵਿੱਚ ਕਰਮ ਸੇ ਭਰਮ ਦੇ, ਸਾਧ ਸੰਗਤ ਸਤਿਗੁਰਾਂ ਸਿਆਣੈ।
ਮਨ ਕਰਕੇ, ਬਾਣੀ ਬੋਲਣ ਕਰਕੇ ਅਤੇ ਮਨ ਦੇ ਕਰਮ, ਸੰਕਲਪ, ਬਾਣੀ ਅਤੇ ਸਰੀਰ ਦੀ ਕਿਰਿਆ, ਇਹਦੇ ਕਰਕੇ ਭਰਮ ਦੇ ਆ। ਸਾਧ ਸੰਗਤ ਸਤਿਗੁਰ ਨਾ ਸਿਆਣ ਹੈ, ਨਾ ਸਾਧ ਸੰਗਤ ਕੀਤੀ ਨਾ ਸਤਿਗੁਰੂ ਦੀ ਸਿਆਣ ਹੋਈ, ਇਸ ਕਰਕੇ ਭਾਈ ਮਨੁੱਖਾ ਸਰੀਰ ਬੇਫਲੇ ਹੋ ਗਿਆ, ਨਿਸਫਲ ਹੋ ਗਿਆ ਹੈ।
ਪਕੜ ਹਿੰਦੂ ਮੁਸਲਮਾਨ,
ਭਾਵੇਂ ਹਿੰਦੂ ਹੈ ਭਾਵੇਂ ਮੁਸਲਮਾਨ ਹੈ। ਮਹਾਰਾਜ ਕਹਿੰਦੇ ਜਿਹੜਾ ਵੀ ਜਾਤੀ ਦਾ ਧਰਮ ਦਾ ਅਭਿਮਾਨ ਕਰਦਾ ਉਹ ਫੱਕੜ, ਫੱਕੜ ਦਾ ਮਤਲਬ ਹੈ ਇੱਥੇ ਕੀ ਹੈ, ਫਜ਼ੂਲ, ਬੇਅਰਥ। ਫੱਕੜ ਜਾਤੀ ਫੱਕੜ ਨਾਂ, ਨਾਂ ਵੀ ਫਜ਼ੂਲ ਏ, ਜਾਤੀ ਵੀ ਫਜ਼ੂਲ ਏ, ਰਖਾਈ ਫਿਰਦਾ। ਅਤੇ ਇਹ ਅਭਿਮਾਨ ਹੈ ਕਿ ਮੈਂ ਹਿੰਦੂ ਹਾਂ, ਇਹ ਵੀ ਅਭਿਮਾਨ ਹੈ ਕਿ ਮੈਂ ਮੁਸਲਮਾਨ ਹਾਂ। ਪਰਮੇਸ਼ੁਰ ਵਾਹਿਗੁਰੂ ਦੇ ਸਾਰੇ ਪੈਦਾ ਕੀਤੇ ਹੋਏ ਨੇ, ਸਭ ਦੇ ਅੰਦਰ ਵਾਹਿਗੁਰੂ ਦੀ ਜੋਤ ਹੈ। ਸਾਧ ਸੰਗਤ ਦੁਆਰਾ ਗੁਰੂ ਦਾ